ਵਾਹਿਗੁਰੂ ਸਾਹਿਬ ਜੀਓ ਸਵਈਆ ਮਾਨ ਕੇ ਬੈਨ ਕੋ ਮਾਨਵ ਲੈ ਸੰਗ ਲੇਨ ਬਰਾਤ ਚੱਲਾ ਅਗਵਾਨੀ ਵਿਪ੍ਰਣ ਵਾਹਜ ਵੈਸਨ ਸੂਦ੍ਰਣ ਬ੍ਰਿੰਦ ਭਏ ਸੁਭ ਬੋਲਤ ਬਾਨੀ ਮਾਨ ਕੇ ਬੈਨ ਕੋ ਮਾਨਵ ਲੈ ਸੰਗ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਸ਼ੁਭ ਵਿਵਾਹ ਕਾਰਜ ਸ੍ਰੀ ਸੁਲਤਾਨਪੁਰ ਸਾਹਿਬ ਤੋਂ ਸਾਰੇ ਇਕੱਤਰ ਹੋ ਕੇ ਰਿਸ਼ਤੇਦਾਰ ਆਦਿਕ ਸਾਰਿਆਂ ਦੇ ਮਿੱਤਰ ਦੋਸਤ ਭੈਣ ਭਰਾ ਸਭ ਸੋਹਣੇ ਘੋੜਿਆਂ ਤੇ ਪਾਲਕੀਆਂ ਹਾਥੀ ਊਠ ਗੱਡੇ ਆਦਿਕ ਇਹਨਾਂ ਦੇ ਵਿੱਚ ਸਮਾਨ ਲੈ ਕੇ ਚੱਲੇ ਹਨ। ਕੱਲ੍ਹ ਸਰਵਣ ਕੀਤਾ ਸੀ ਕਿ ਇਸ ਪ੍ਰਕਾਰ ਮਹਾਰਾਜ ਦਾ ਸੋਹਣਾ ਇਹ ਕਾਰਜ ਕਰਨ ਲਈ ਸਾਰੇ ਬੜੇ ਉਤਸ਼ਾਹਿਤ ਹਨ। ਨਗਰ ਦੇ ਬਾਹਰ ਬਾਹਰ ਬਟਾਲਾ ਨਗਰ ਪੱਖੋ ਕੇ ਰੰਧਾਵਿਆਂ ਦੇ ਚੋਣਾ ਗੋਦ ਦੇ ਜੋ ਮੂਲ ਚੰਦ ਜੀ ਪਟਵਾਰੀ ਲੱਗੇ ਹੋਏ ਸਨ ਉੱਥੇ, ਸੋ ਉਹਨਾਂ ਦੀ ਸਪੁੱਤਰੀ ਮਾਤਾ ਸੁਲੱਖਣੀ ਜੀ, ਜਿਨ੍ਹਾਂ ਦਾ ਨਾਮ ਆਪਾਂ ਮਾਤਾ ਕਰਕੇ ਲੈਂਦੇ ਹਾਂ, ਉਹਨਾਂ ਦੇ ਨਾਲ ਸ਼ੁਭ ਆਨੰਦ ਕਾਰਜ ਲਈ ਬਰਾਤ ਨਗਰ ਦੇ ਬਾਹਰ ਬਾਹਰ ਪਹੁੰਚ ਕੇ ਟੁੱਕੀ। ਇੱਧਰ ਖਬਰ ਮਿਲ ਗਈ ਬਾਬਾ ਮੂਲ ਚੰਦ ਜੀ ਨੂੰ ਅਤੇ ਹਿੱਤਾ ਜੋ ਪਿੰਡ ਦਾ ਸਰਪੰਚ ਹੈ, ਹਿੱਤਾ ਕਾਫੀ ਉਮਰ ਦੇ ਵਿੱਚ ਵੱਡਾ ਹੈ, ਜੋ ਕਹਿ ਰਿਹਾ ਕਿ ਮੈਂ ਜਾ ਨਹੀਂ ਸਕਾਂਗਾ, ਪਰ ਕਹਿ ਰਹੇ ਨੇ ਮੂਲ ਚੰਦ ਜੀ ਕਿ ਤੁਸੀਂ ਜ਼ਰੂਰ ਚੱਲੋ, ਕਿਉਂਕਿ ਉੱਥੋਂ ਵੱਡੇ ਵੱਡੇ ਲੋਕ ਆਏ ਹੋਏ ਨੇ, ਆਪਾਂ ਨੂੰ ਜਾਣਾ ਚਾਹੀਦਾ। ਇਸ ਤਰ੍ਹਾਂ ਹਿੱਤਾ ਜੀ ਨੇ ਵੀ ਕਿਹਾ ਕਿ ਤੁਸੀਂ ਸਾਰੇ ਜਾਣੇ ਆਏ ਹੋਏ ਨੇ, ਖਰਚਾ ਕਰਨ ਵਿੱਚ ਕੰਜੂਸੀ ਨਾ ਕਰਨਾ, ਖੁੱਲ੍ਹ ਕੇ ਖਰਚਾ ਕਰਿਓ, ਇਹਦੇ ਵਿੱਚ ਹੀ ਆਪਣੀ ਇੱਜ਼ਤ ਹੈ, ਮਾਣ ਹੈ। ਸੋ ਆਓ ਸਰਵਣ ਕਰਦੇ ਹਾਂ ਅੱਗੇ ਜਿਸ ਪ੍ਰਕਾਰ ਬਰਾਤ ਨੂੰ ਲੈਣ ਚੱਲੇ ਨੇ ਸਤਿਗੁਰੂ ਮਹਾਰਾਜ। ਅਤਿ ਸੁੰਦਰ ਸਰੂਪ ਦੇ ਵਿੱਚ ਬਿਰਾਜਮਾਨ ਹਨ, ਸਾਰੇ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਨੇ, ਕਿਉਂਕਿ ਪਹਿਲੀ ਵਾਰ ਸ੍ਰਿਸ਼ਟੀ ਉੱਤੇ ਹੋਇਆ ਹੈ। ਅੱਗੇ ਕਦੇ ਵੀ ਐਸਾ ਨਹੀਂ ਹੋਇਆ ਕਿ ਨਿਰੰਕਾਰ ਆਕਾਰ ਕਰ ਜੋਤ ਜਗ ਮੰਡਲ ਕਰਿਓ। ਨਿਰੰਕਾਰ ਜੀ ਨੇ ਆਪਣਾ ਸਰੂਪ ਧਾਰਨ ਕੀਤਾ ਹੈ, ਅਤੇ ਇੱਕ ਅਜੀਬ ਗੱਲ ਹੈ, ਹੁਣ ਤੱਕ ਵਿਸ਼ਨੂੰ ਦੇ 23 ਅਵਤਾਰ ਆਏ ਨੇ। ਜਦੋਂ ਵੀ ਉਹਨਾਂ ਦੀ ਸ਼ਾਦੀ ਹੋਈ ਹੈ ਲਕਸ਼ਮੀ ਨਾਲ ਹੀ ਹੋਈ। ਸ੍ਰਿਸ਼ਟੀ ਦੀ ਸਾਜਣਹਾਰ ਦੂਈ ਕੁਦਰਤ ਸਾਜੀ ਹੈ, ਘਰ ਆਸਣ ਡਿੱਠੋ ਚਾਓ। ਇੱਕ ਓਅੰਕਾਰ ਸ੍ਰਿਸ਼ਟੀ ਦੇ ਮਾਲਕ ਨੇ ਅਤੇ ਦੂਈ ਕੁਦਰਤ ਉਹਨਾਂ ਦੀ ਪਤਨੀ, ਉਹਨਾਂ ਦੀ ਤਾਕਤ, ਉਹਨਾਂ ਦੀ ਸ਼ਕਤੀ। ਇਹ ਪਹਿਲੀ ਵਾਰ ਹੈ ਕਿ ਸ੍ਰਿਸ਼ਟੀ ਉੱਤੇ ਮਾਇਆ ਦੇ ਨਾਲ ਬ੍ਰਹਮ ਦਾ ਸੰਬੰਧ ਹੋ ਰਿਹਾ। ਇਸ ਤਰ੍ਹਾਂ ਬਹੁਤ ਸਾਰੀਆਂ ਚੀਜ਼ਾਂ ਵਿਚਾਰਯੋਗ ਹੁੰਦੀਆਂ ਨੇ ਜਿਹੜੀਆਂ ਆਮ ਤੌਰ 'ਤੇ ਨਹੀਂ ਪਤਾ ਹੁੰਦੀਆਂ। ਬਹੁਤ ਸਾਰੇ ਲੋਕ ਥੱਲੇ ਥੱਲੇ ਦੁਨਿਆਵੀ ਢੰਗ ਨਾਲ ਹੀ ਸੋਚੀ ਜਾਂਦੇ ਨੇ, ਪਰ ਮਹਾਰਾਜ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਹੁਣ ਜਿੰਨੀ ਕਿ ਕਿਸੇ ਦੀ ਬੁੱਧੀ ਹੁੰਦੀ ਹੈ ਉਹਦੇ ਮੁਤਾਬਕ ਹੀ ਉਹ ਸੋਚਦਾ ਹੈ। ਤਾਂ ਤੇ ਸਾਓ ਸਤਿਗੁਰੂ ਮਹਾਰਾਜ ਦੇ ਪਾਵਨ ਸ਼ੁਭ ਵਿਵਾਹ ਕਾਰਜ ਨੂੰ ਆਪਾਂ ਵੀ ਦੇਖੀਏ, ਆਪਣੇ ਧਿਆਨ ਦੇ ਨਾਲ ਉੱਥੇ ਪਹੁੰਚ ਕਰਕੇ ਕਿਸ ਪ੍ਰਕਾਰ ਲੈਣ ਜਾਂਦੇ ਹਨ। ਰਸਨਾ ਨੂੰ ਕਰੀਏ ਪਵਿੱਤਰ ਪਿਆਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਸਵਈਆ, ਮਾਨ ਕੇ ਬੈਨ ਕੋ ਮਾਨਵ ਲੈ ਸੰਗ, ਲੈਨ ਬਰਾਤ ਚੱਲਾ ਅਗਵਾਨੀ।
ਮਨ ਕਰਕੇ ਉਸ ਵਕਤ ਬਚਨ ਦੇ ਤਾਂ ਹੀ ਮਾਨਵ ਜਿਹੜੇ ਬਹੁਤ ਸਾਰੇ ਲੈ ਕੇ ਬੰਦੇ ਬਰਾਤ ਨੂੰ ਅੱਗਿਓਂ ਲੈਣ ਵਾਸਤੇ ਚੱਲੇ।
ਵਿਪਰਣ ਵਾਹਜ ਬੈਸਨ ਸੂਦਰਣ, ਬ੍ਰਿੰਦ ਭਏ ਸਭ ਬੋਲਤ ਬਾਨੀ।
ਸੋ ਉਸ ਵਕਤ ਦੇ ਚਾਰ ਵਰਨ ਬ੍ਰਾਹਮਣ ਬੈਸ ਸੂਦ ਖੱਤਰੀ ਆਦਿਕ ਸੋਹਣੀ ਬਾਣੀ ਬੋਲਦੇ ਹਨ। ਜੋਗ
ਕੋ ਨੇਗ ਲਏ ਸਭ ਹੀ, ਨਿਕਸ਼ੇ ਨਗਰੀ ਕੇ ਮੰਗਹ ਠਾਨੀ।
ਹੁਣ ਜੋ ਇਸ ਸਮੇਂ ਦੇ ਉੱਤੇ ਲਾਗ ਆਦਿਕ ਸੀ, ਸਮਾਨ ਸੀ ਸਾਰਾ ਲੈ ਕੇ ਵਿਵਾਹ ਦਾ, ਇਹ ਜੋ ਪਹਿਲਾਂ ਜੀ ਆਇਆਂ ਨੂੰ ਕਹਿਣ ਲਈ ਉਹਨਾਂ ਨੂੰ ਦੇਣਾ ਹੁੰਦਾ ਹੈ, ਨਗਰ ਤੋਂ ਬਾਹਰ ਬਹੁਤ ਹੀ ਉਮੰਗ ਦੇ ਨਾਲ ਬੜੇ ਹੀ ਉਤਸ਼ਾਹ ਦੇ ਨਾਲ ਚੱਲੇ।
ਡੰਕ ਦਮਾਮਨ ਘਾਵ ਭਰੇ, ਇਨ ਰੀਤ ਬਲੋਕਤ ਬਰਾਤ ਜੋਡਾਨੀ।
ਹੁਣ ਇਹ ਜਿਹੜਾ ਹੈ ਇਸ ਥਾਂ ਦੇ ਉੱਤੇ ਕਿ ਦਮਾਮਿਆਂ ਦੇ ਉੱਤੇ ਡੰਕੇ ਦੀ ਚੋਟ ਲੱਗੀ ਹੈ, ਚੋਬਾਂ ਦੀ ਚੋਟ ਲੱਗੀ ਹੈ, ਘਾਵ ਭਰੇ ਨਰੀਤ ਬਿਲੋਕ ਬਰਾਤ ਜੋਡਾਨੀ, ਨਗਾਰੇ ਤੇ ਚੋਟ ਪਈ ਹੈ, ਜੁੜੀ ਹੈ ਸਾਰੀ ਬਰਾਤ ਇਕੱਠੀ ਹੋ ਕੇ।
ਹੋਤ ਭਇਓ ਸਮ ਤੀਨ ਕੋ ਮੇਲ, ਨਿਸ਼ਾਵਰ ਕੀਨ ਉਬੈ ਸੁਖਮਾਨੀ।
ਸੰਬੰਧੀਆਂ ਦਾ ਆਪਸ ਵਿੱਚ ਹੁਣ ਮੇਲ ਹੋਇਆ ਹੈ ਅਤੇ ਦੋਨੋਂ ਪਾਸਿਆਂ ਤੋਂ ਬਹੁਤ ਧੰਨ ਵਾਰਿਆ ਗਿਆ, ਬੜੀਆਂ ਖੁਸ਼ੀਆਂ ਹੋਈਆਂ।
ਸਾਦਰ ਕੋ ਕੁਲ ਰੀਤ ਕਰੀ, ਪਲ ਪ੍ਰੀਤ ਵੱਡੀ ਨਾ ਕਿਸੀ ਮਨ ਹਾਨੀ।
ਸਹਿਤ ਆਦਰ ਦੇ ਕੁਲ ਦੀ ਰੀਤੀ ਜੋ ਹੈ ਉਹ ਵਧੀ ਹੈ, ਪ੍ਰੀਤ ਵਧੀ ਹੈ ਆਪਸ ਦੇ ਵਿੱਚ, ਕਿਉਂਕਿ ਰੀਤੀਆਂ ਕੀਤੀਆਂ ਹਨ ਸਾਰੀਆਂ ਪੂਰੀਆਂ, ਕਿਸੇ ਦੇ ਮਨ ਨੂੰ ਕੋਈ ਹਾਨੀ ਨਹੀਂ ਹੋਈ, ਭਾਵ ਕਿਸੇ ਨੂੰ ਇਹ ਨਹੀਂ ਲੱਗਿਆ ਕਿ ਇੱਥੇ ਕੁਛ ਐਸਾ ਹੋਇਆ ਜਿਹਦੇ ਨਾਲ ਮਨ ਵਿੱਚ ਖੁਸ਼ੀ ਨਾ ਹੋਈ ਹੋਵੇ, ਹਰ ਇੱਕ ਦਾ ਮਨ ਖੁਸ਼ ਹੋਇਆ।
ਲੋਚਨ ਸੋ ਅਬ ਲੋਕਤ ਦੁਲਹਾ, ਮੂਲੇ ਕੋ ਧਨ ਹੀ ਧਨ ਬਖਾਨੀ।
ਅੱਖਾਂ ਦੇ ਨਾਲ ਜਾ ਕੇ ਜਦੋਂ ਗੁਰੂ ਨਾਨਕ ਦੇਵ ਜੀ ਲਾੜੇ ਨੂੰ ਦੇਖਿਆ, ਸਾਰਿਆਂ ਨੇ ਦੇਖਦਿਆਂ ਹੀ ਦੰਗ ਰਹਿ ਗਏ, ਇੰਨਾ ਸੁੰਦਰ ਸਰੂਪ ਹੈ ਮਹਾਰਾਜ ਦਾ। ਜਿਹੜੇ ਪਿੰਡ ਵਿੱਚੋਂ ਨਾਲ ਗਏ ਸੀ ਪਤਵੰਤੇ, ਉਹ ਬਾਬਾ ਮੂਲ ਚੰਦ ਜੀ ਨੂੰ ਧੰਨ ਹੀ ਧੰਨ ਕਹਿ ਰਹੇ ਨੇ, ਧੰਨ ਹੈ ਤੈਨੂੰ ਇੰਨਾ ਸੁੰਦਰ ਜੋ ਲਾੜਾ ਮਿਲਿਆ ਹੈ।
ਭਾਗਨ ਪੂਰਨ ਕੋ ਇਹ ਭਾਜਨ, ਜਾਤ ਜਮਾਤਾ ਭਇਓ ਗੁਣ ਖਾਨੀ।
ਇਹ ਬਹੁਤ ਹੀ ਬੜੇ ਪੂਰੇ ਭਾਗਾਂ ਦਾ ਪਾਤਰ ਹੈ ਕਿ ਇਤਨਾ ਸੁੰਦਰ ਜੋ ਆ ਕਰਕੇ ਲੋਕੀ ਕਹਿੰਦੇ ਨੇ ਇਹਨਾਂ ਨੂੰ ਜਵਾਈ ਮਿਲਿਆ ਹੈ।
ਦੋਹਰਾ ਮਿਲ ਕਰ ਦੋਹਾਂ ਦੇ ਸਪਰਸ ਪਰ, ਸਰਸਤ ਹਰਖਤ ਹੋਏ।
ਮਿਲ ਕਰਕੇ ਦੋਵਾਂ ਪਾਸਿਆਂ ਤੋਂ ਬਹੁਤ ਜ਼ਿਆਦਾ ਦੋਨੋਂ ਪਾਸਿਆਂ ਤੋਂ ਖੁਸ਼ ਹੋਏ ਹਨ ਸਾਰੇ।
ਗਮਨੇ ਨਗਰੀ ਕੋ ਬਹਰਾ, ਚਹਿਤ ਕਰਿਓ ਅਬ ਢੋਏ।
ਨਗਰੀ ਨੂੰ ਹੁਣ ਜਾਣ ਲੱਗੇ ਨੇ, ਉੱਥੇ ਜਾ ਕਰਕੇ ਜਿੱਥੇ ਬਰਾਤ ਦਾ ਟਿਕਾਓ ਹੋਣਾ, ਜੰਜ ਘਰ ਬਣਿਆ ਹੋਇਆ ਹੈ, ਉੱਥੇ ਜਾ ਕੇ ਟਿਕਾਓ ਕਰੀਏ।
ਸਵਈਆ ਗਜ ਗਾਜਤ ਸਾਜ ਸਜੇ ਸਭ ਹੀ, ਤੁਨ ਘੰਟਣ ਕੀ ਉੱਠ ਹੀ ਬੱਡ ਘੋਰਾ।
ਇਹਦੇ ਨਾਲ ਨਾਲ ਹਾਥੀ ਗੱਜਦੇ ਨੇ ਬੜੀ ਉੱਚੀ ਆਵਾਜ਼ ਦੇ ਵਿੱਚ, ਘੋੜੇ ਹਿਣਕਦੇ ਹਨ ਜਿਹੜੇ ਜਾਂਦੇ ਨੇ ਉਹਨਾਂ ਦੇ ਉੱਤੇ, ਜਿਸ ਪ੍ਰਕਾਰ ਘੰਟੀਆਂ ਆਦਿਕ ਨੇ ਘੋੜਿਆਂ ਤੇ ਹਾਥੀਆਂ ਤੇ, ਇਹ ਚੀਜ਼ਾਂ ਛਣਕਣ ਵਾਲੀਆਂ ਪਾਈਆਂ ਹੋਈਆਂ ਨੇ, ਉਹ ਵੀ ਵੱਜ ਰਹੀਆਂ ਨੇ।
ਅਸਹਿੰਸਤ ਜੀਨ ਜਰਾਵ ਜਰੇ, ਅਵਨੀ ਖੁਰ ਬਾਜ ਰਹੇ ਚਹੁ ਓਰਾ।
ਘੋੜੇ ਹਿਣਕਦੇ ਨੇ, ਕਾਠੀਆਂ ਬੜੀਆਂ ਸੋਹਣੀਆਂ ਜੜਾਊ ਪਾਈਆਂ ਹੋਈਆਂ ਨੇ ਅਤੇ ਧਰਤੀ ਉੱਤੇ ਘੋੜਿਆਂ ਦੇ ਖੁਰ ਵੱਜ ਵੱਜ ਕੇ ਖੜਕਾ ਆਵਾਜ਼ ਆ ਰਹੀ ਹੈ।
ਰਥ ਜਾਤ ਚੱਲੇ ਛਨਕੈ ਘੁੰਗਰੂ, ਪੁਨ ਚੱਕਰਨ ਕੋ ਖਰ ਕੰਨ ਹੈ ਥੋਰਾ।
ਰਥ ਤੁਰੇ ਜਾਂਦੇ ਨੇ ਅਤੇ ਘੁੰਗਰੂ ਖੜਕਦੇ ਨੇ, ਫਿਰ ਜਿਹੜੇ ਨੇ ਪਹੀਆਂ ਦਾ ਖੜਕਾ ਥੋੜਾ ਨਹੀਂ, ਕਿਉਂਕਿ ਪਹੀਆਂ ਦੀ ਆਵਾਜ਼ ਵੀ ਜਿਹੜੀ ਹੁੰਦੀ ਹੈ ਪੁਰਾਣੇ ਸਮੇਂ ਦੇ ਵਿੱਚ ਚੂੰ ਚੂੰ ਦੀ ਆਵਾਜ਼, ਉਹਨਾਂ ਨਾਲ ਵੀ ਅੱਗੇ ਘੁੰਗਰੂ ਬੰਨੇ ਹੁੰਦੇ ਨੇ, ਇਸ ਤਰ੍ਹਾਂ ਦੀਆਂ ਆਵਾਜ਼ਾਂ ਬਹੁਤ ਸਾਰੀਆਂ ਆਉਂਦੀਆਂ ਹਨ।
ਡਫ ਢੋਲ ਦਮਾਮਨ ਡੰਕ ਲੱਗੇ ਪਰ ਆਪਣ ਕੋ ਨਾ ਸੁਣੇ ਵੱਡ ਸ਼ੋਰਾ।
ਸ਼ੋਰ ਬਹੁਤ ਜ਼ਿਆਦਾ ਹੈ, ਆਪਣੀ ਪਰਾਈ ਕੋਈ ਗੱਲ ਨਹੀਂ ਸੁਣੀ ਦੀ। ਢੋਲ ਤੇ ਨਗਾਰੇ ਉਹਨਾਂ ਤੇ ਚੋਟ ਲੱਗ ਰਹੀ ਬੜੀ।
ਮੁਰਲੀ ਮਿਰਦੰਗ ਪੰਗ ਤੰਬੂਰਣ ਝਾਂਜਰ ਟਾਲ ਵੱਜੈ ਕੱਟ ਨਾਈ।
ਬਹੁਤ ਜ਼ਿਆਦਾ ਇਸ ਤਰੀਕੇ ਨਾਲ ਚੀਜ਼ਾਂ ਬਾਜ਼ੀਆਂ ਨੇ। ਬੰਸਰੀ ਹੈ ਕਿਸੇ ਕੋਲੇ, ਜਿਹੜੇ ਬੈਂਡ ਬਾਜੇ ਵਾਲੇ ਹੁੰਦੇ ਆਦਿਕ, ਇੱਕ ਪ੍ਰਕਾਰ ਦੀ ਢੋਲਕ ਜਿਵੇਂ ਮਰਦੰਗ ਹੁੰਦਾ, ਔਰ ਨਸਤਰੰਗ ਨਾਮੇ ਵਾਜਾ ਉਹ ਪੰਗ, ਤੰਬੂਰਨ ਢੋਲ ਤੰਬੂਰ ਆਦਿਕ, ਇਸੇ ਤਰ੍ਹਾਂ ਛੈਣੇ ਟੱਲੀਆਂ ਇਹ ਵੱਜਦੇ ਹਨ।
ਬਾਰ ਬਾਰ ਬਧੂ ਸੁੱਠ ਗਾਇ ਕੈ ਰਾਗਨ ਤਾਲ ਮਿਲਾਏ ਕੈ ਮੋਦ ਵਢਾਈ।
ਸ੍ਰੇਸ਼ਟ ਜਿਹੜੀਆਂ ਹਨ ਬਾਰ ਬਧੂ ਗਾਉਣ ਵਾਲੀਆਂ, ਸੋਹਣਾ ਗਾ ਕੇ ਅੱਛੇ ਰਾਗ ਦੇ ਵਿੱਚ ਤਾਨ ਨੂੰ ਮਿਲਾ ਕਰਕੇ ਬਹੁਤ ਗਾ ਕੇ ਖੁਸ਼ ਹੁੰਦੀਆਂ ਹਨ।
ਦੁੱਤ ਰੰਗ ਅਨੇਕ ਪਤਾਕ ਬਣੇ ਫਹਿਰਾਏ ਘਨੋ ਸਭ ਆਗਨ ਸੋਜਾਈ।
ਸੋਹਣੇ ਰੰਗ ਬਣਦੇ ਹਨ, ਪਤਾਕੇ ਹੁੰਦੇ ਨੇ, ਭਾਵ ਜਿਹੜਾ ਪਤਾਕ ਕਹਿੰਦੇ ਨੇ, ਜਿਵੇਂ ਰਾਜਾ ਸੀ ਉਹਦੀਆਂ ਝੰਡੀਆਂ, ਅਤੇ ਰਾਜੇ ਦੇ ਝੰਡੇ ਝੂਲਦੇ ਜਾਂਦੇ ਨੇ ਨਾਲ ਨਾਲ, ਕਿਸ ਇਲਾਕੇ ਦਾ ਰਾਜ ਹੈ ਪਛਾਣ ਹੁੰਦੀ ਸੀ ਰੰਗਾਂ ਦੀ। ਔਰ ਇਸੇ ਤਰ੍ਹਾਂ ਅੱਗੇ ਅੱਗੇ ਬੜੀ ਝੰਡੇ ਜਿਹੜੇ ਨੇ ਸਭ ਤੋਂ ਅੱਗੇ ਹਨ ਘੋੜਿਆਂ ਤੇ, ਉਹ ਬੜੇ ਸੋਭਨੀਕ ਹੋ ਰਹੇ ਹਨ। ਇਹ ਇੱਕ ਪੁਰਾਣੀ ਰੀਤੀ ਸੀ ਰਾਜੇ ਮਹਾਰਾਜਿਆਂ ਵੇਲੇ।
ਹਰ ਬਿੰਦ ਬਿਲੋਚਨ ਬੀਚ ਵਿਰਾਜ ਹੈ ਮੋਰ ਪੈ ਚੌਰ ਢੁਰੈ ਸ਼ਬ ਸ਼ਾਈ।
ਬਹੁਤ ਜ਼ਿਆਦਾ ਸੁੰਦਰ ਜਿਹੜੇ ਨੇ ਇਸ ਤਰੀਕੇ ਨਾਲ, ਅਰਬਿੰਦ ਜਿਵੇਂ ਕਮਲ ਦਾ ਫੁੱਲ ਹੁੰਦਾ ਹੈ, ਔਰ ਬਿਲੋਚਨ ਜੋ ਉਸ ਵਕਤ ਸਤਿਗੁਰੂ ਮਹਾਰਾਜ ਦੇ ਨੇਤਰ ਹਨ, ਵਿੱਚ ਬਿਰਾਜ ਰਹੇ ਨੇ ਮਹਾਰਾਜ। ਮੌਰ ਪੈ ਚੋਰ ਢੁਰੈ ਛਬ ਛਾਈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਉੱਪਰ ਸੋਹਣਾ ਚੌਰ ਝੂਲ ਰਿਹਾ ਹੈ, ਬੜੀ ਸੋਭਾ ਹੋ ਰਹੀ ਹੈ।
ਏਕ ਮਤੰਗ ਪੈ ਲਾਲੂ ਅਰੂਢ ਕਰੇ ਬਰਖਾ ਧਨ ਕੀ ਮਨ ਭਾਈ।
ਹੁਣ ਇੱਕ ਹਾਥੀ ਦੇ ਉੱਤੇ ਚਾਚਾ ਲਾਲ ਚੰਦ ਜੀ ਸਵਾਰ ਹੋ ਕੇ ਧਨ ਦੀ ਵਰਖਾ ਕਰ ਰਹੇ ਹਨ ਬੜੇ ਖੁਸ਼ ਹੋ ਕੇ।
ਦੂਸਰ ਪੈ ਚੜ ਤਾਤ ਜੈ ਰਾਮ ਕੋ ਹੀਨ ਬਿਲੰਬ ਭਲੇ ਬਰਖਾਈ।
ਦੂਸਰੇ ਹਾਥੀ ਉੱਤੇ ਜੈ ਰਾਮ ਦੇ ਪਿਤਾ ਜੀ ਪਰਮਾਨੰਦ ਜੀ ਬਿਨਾਂ ਕਿਸੇ ਦੇਰੀ ਤੋਂ ਜਿਹੜੀਆਂ ਥੈਲੀਆਂ ਲੈ ਕੇ ਰੱਖੀਆਂ ਸੀ ਪੈਸਿਆਂ ਦੀਆਂ, ਉਹਦੀ ਵਰਖਾ ਕਰਦੇ ਹੋਏ ਗਰੀਬਾਂ ਨੂੰ ਧਨ ਵੰਡ ਰਹੇ ਨੇ।
ਮੇਘ ਕੀ ਰੀਤ ਸੁਹਾਏ ਦੋ ਤਬ ਨੀਚ ਊਚ ਵਿਚਾਰ ਨਾ ਕਾਈ।
ਨੀਚ ਤੇ ਊਚ ਦੀ ਵਿਚਾਰ ਨਾ ਕਰਦੇ ਹੋਏ, ਜਿਵੇਂ ਬੱਦਲ ਵਰਸਦਾ ਹੈ, ਇਸੇ ਤਰ੍ਹਾਂ ਹੀ ਦੋਨੋਂ ਜਾਣੇ ਮਾਇਆ ਦੀ ਖੁੱਲੀ ਬਰਸਾਤ ਕਰ ਰਹੇ ਹਨ।
ਕੀਰਤ ਜੋ ਵਿਸ ਤੀਰਨ ਹੈ ਜਨ ਪੂਰਨ ਚੰਦਨ ਜੋਨ ਸੀਸ਼ਾਈ।
ਇਉਂ ਕੀਰਤੀ ਫੈਲ ਰਹੀ ਹੈ ਸਾਰੇ ਪਾਸੇ, ਜਿਵੇਂ ਪੁੰਨਿਆਂ ਦੇ ਚੰਦ ਦੀ ਚਾਨਣੀ ਫੈਲਦੀ ਹੈ, ਸਾਰੇ ਪਾਸੇ ਹੀ ਮਹਾਰਾਜ ਦੀ ਜਸ ਰੂਪ ਚਾਂਦਨੀ ਫੈਲ ਰਹੀ ਹੈ।
ਸੁਣਨ ਮੈਂ ਸੁਣ ਵਾਜਿਆਂ ਕੀ ਧੁਨ ਬੇਭ੍ਰਮ ਹੋਤ ਭਇਓ ਮਨ ਨਾਰੀ।
ਹੁਣ ਇਹ ਕੰਨਾਂ ਦੇ ਵਿੱਚ ਜਦੋਂ ਬਾਜਿਆਂ ਦੀ ਆਵਾਜ਼ ਸੁਣੀ, ਬਾਜਿਆਂ ਦੇ ਨਾਲ ਵਿਭਰਮ ਹੋ ਕੇ, ਬਹੁਤ ਜ਼ਿਆਦਾ ਵਿਭਰਮ ਹੁੰਦਾ ਹੈ ਕਿ ਕਾਹਲੀ ਵਿੱਚ, ਜਿਵੇਂ ਇੱਕਦਮ ਕਾਹਲੀ ਵਿੱਚ ਵਾਜੇ ਗਾਜੇ ਨੇੜੇ ਆ ਗਏ, ਵਿਭਰਮ ਹੁੰਦਾ ਕਾਹਲੀ ਵਿੱਚ ਗਲਤੀ ਨਾਲ ਉਲਟ ਪੁਲਟ ਚੀਜ਼ਾਂ ਪਾ ਲੈਣੀਆਂ ਸਰੀਰ 'ਤੇ, ਕਾਹਲ ਹੋ ਜਾਂਦੀ ਇੱਕਦਮ, ਸਮਝ ਨਾ ਲੱਗਣੀ ਕਿ ਚਲੋ ਚਲੋ ਬਰਾਤ ਦੇਖਣੀ ਚੱਲ ਕੇ। ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹੀ ਇੱਕ ਮਨੋਰੰਜਨ ਸੀ, ਵਿਆਹ ਹੋਣਾ ਕਿਸੇ ਦੇ ਘਰ, ਇਸ ਤਰ੍ਹਾਂ ਉਲਟ ਪੁਲਟ ਛੇਤੀ ਨਾਲ ਗਹਿਣੇ ਆਦਿਕ ਪਾ ਕੇ ਇਸਤਰੀਆਂ ਬੰਦੇ ਬਾਹਰ ਨੂੰ ਦੌੜ ਰਹੇ ਨੇ, ਬੱਚੇ ਦੌੜ ਰਹੇ ਨੇ।
ਹਾਰ ਲਪੇਟ ਲਿਓ ਕੱਟ ਕੇ ਤੱਟ ਕਿੰਕਣ ਲੈ ਗਰ ਬੀਚ ਸੁਧਾਰੀ।
ਇਹ ਸਾਰਾ ਕੁਝ ਉਲਟ ਪੁਲਟ ਜਿਹਾ, ਜਿਸ ਪ੍ਰਕਾਰ ਗਹਿਣੇ ਆਦਿਕ ਪਾ ਲੈਂਦੇ ਹਨ, ਇਹਨੂੰ ਭਰਮ ਕਹਿੰਦੇ ਨੇ। ਇਹ ਇੱਕ ਕਵਿਤਾ ਦਾ ਸ਼ਿੰਗਾਰ ਹੁੰਦਾ ਹੈ ਕਿ ਜਿਸ ਦੇ ਵਿੱਚ ਕਵੀ ਜੀ ਨੇ ਆਪਣੀ ਉਹ ਕਾਵਿ ਰਚਨਾ ਨੂੰ ਦਿਖਾਉਣਾ ਹੁੰਦਾ ਕਿ ਕਿਸ ਤਰ੍ਹਾਂ ਲੋਕ ਜਿਹੜੇ ਨੇ ਉਹ ਬਹੁਤ ਕਾਹਲੀ ਦੇ ਨਾਲ ਖੁਸ਼ੀ ਦਾ ਇਜ਼ਹਾਰ ਕਰ ਰਹੇ ਨੇ ਕਿ ਚਲੋ ਆਪਾਂ ਚੱਲ ਕਰਕੇ ਛੇਤੀ ਦੇ ਨਾਲ ਦੁੱਲੋ ਸਮੇਤ ਸਾਰਿਆਂ ਨੂੰ ਦੇਖਦੇ ਹਾਂ।
ਦੁੱਲੋ ਸਮੇਤ ਬਰਾਤ ਬਹੋਰ ਕੀਓ ਸਭ ਥਾਨ ਮਿਆਨ ਕਾ ਢੇਰਾ ਡੇਰਾ
ਡੇਰਾ ਕੀਤਾ ਹੈ ਦੁੱਲੇ ਦੇ ਸਮੇਤ ਆ ਕੇ ਜਿੱਥੇ ਜੰਜ ਘਰ ਹੁੰਦਾ ਧਰਮਸ਼ਾਲਾ ਹੁੰਦੀ ਮੰਜੇ ਬਿਸਤਰੇ ਲੱਗੇ ਹੁੰਦੇ ਉੱਥੇ ਸਾਰੇ ਪਹੁੰਚ ਗਏ।
ਰਾਜ ਹੈ ਧੂਰ ਪਰੀ ਮੁਖ ਮੈਂ ਸਿਵ ਸੰਗ ਪਿਰਾਗ ਕੁਸ਼ੇਸ਼ ਹੇਰਾ।
ਹੁਣ ਸਾਰਿਆਂ ਦੇ ਉੱਤੇ ਜਿਹੜੀ ਸੀ ਧੂੜੀ ਕਿਉਂਕਿ ਕੱਚੇ ਹੀ ਥਾਂ ਹੁੰਦੇ ਸੀ ਸਾਰੇ ਫੁੱਲ ਦੀ ਧੂੜੀ ਜਿਵੇਂ ਕਮਲ ਫੁੱਲ ਦੇਖੀ ਦਾ ਨਾ ਉਹਦੇ ਉੱਤੇ ਧੂੜੀ ਪੈਂਦੀ ਹੈ ਇਹ ਪਿਰਾਗ ਕਹਿੰਦੇ ਨੇ ਉਹਨੂੰ ਜਿਹੜਾ ਧੂੜਾ ਜਿਹਾ ਹੁੰਦਾ ਇਸ ਤਰ੍ਹਾਂ ਕਹਿੰਦੇ ਕੁਸ਼ੇਸ਼ ਹੇਰਾ ਉਹਦੇ ਉੱਤੇ ਜਾ ਕਰਕੇ ਕਮਲ ਫੁੱਲ ਦੇ ਉੱਤੇ ਜਿਵੇਂ ਧੂੜੀ ਪੈਂਦੀ ਹੈ ਸਾਰਿਆਂ ਦੇ ਉੱਤੇ ਘੱਟਾ ਇਸ ਤਰ੍ਹਾਂ ਪੈ ਗਿਆ।
ਤੰਬੂ ਕਨਾਤਨ ਤਾਨੇ ਬਿਤਾਨਣ ਲਾਗੇ ਸਿਮਿਆਨਣ ਸੋਹੈ ਘਨੇਰਾ।
ਤੰਬੂ ਕਨਾਤਾਂ ਆਦਿਕ ਬਹੁਤ ਸਾਰੀਆਂ ਲੱਗੀਆਂ ਹੋਈਆਂ ਨੇ ਉਹ ਸੋਹਣੇ ਢੰਗ ਨਾਲ ਬੇਤਾਨਣ ਤਾਣਨਾ ਕੀਤੀਆਂ ਨੇ ਖਿੱਚ ਖਿੱਚ ਕੇ ਰੱਸੇ ਜਿਹੜੇ ਨੇ ਸ਼ਮਿਆਨੇ ਲੱਗੇ ਹੋਏ ਹਨ ਜੋ ਬੜੇ ਸੋਹਣੇ ਲੱਗ ਰਹੇ ਨੇ।
ਜੋ ਜਿਹ ਚਾਹੇ ਦਈ ਸੋ ਤਾਹੇ ਹਤਿਓ ਸ਼ਰਮ ਦੂਰ ਲੱਗੀ ਨਹਿ ਦੇਰਾ।
ਜੋ ਜੀ ਨੇ ਮੰਗਿਆ ਕਿ ਅਸੀਂ ਤਾਂ ਇੱਥੇ ਪੈਣਾ ਇੱਥੇ ਆਰਾਮ ਕਰਨਾ ਆਹ ਸਾਨੂੰ ਠੀਕ ਰਹੇਗਾ ਉਹਨੂੰ ਉੱਥੇ ਉੱਥੇ ਹੀ ਰਹਿਸ਼ ਵਾਸਤੇ ਉਹਨਾਂ ਦੇ ਰਹਿਸ਼ ਦਾ ਇੰਤਜ਼ਾਮ ਕੀਤਾ ਛੇਤੀ ਨਾਲ ਹੀ ਸਾਰਿਆਂ ਦੀ ਸੈਟਿੰਗ ਕਰ ਦਿੱਤੀ। ਲੰਮੇ ਪੈ ਗਏ ਬਹੁਤ ਸਾਰੇ ਜੋ ਥੱਕੇ ਆਏ ਸਨ ਉਹਨਾਂ ਦੀ ਥਕਾਵਟ ਦੂਰ ਹੋ ਰਹੀ ਹੈ।
ਤੈਨ ਕੋ ਧੂਲ ਕੋ ਬੇਲਾ ਪਯੋ ਤਬ ਛੂਟਣ ਲੱਗੀ ਹੈ ਜੋਰ ਹਵਾਈ।
ਇਹ ਇੱਕ ਪੁਰਾਣੀ ਟਾਈਮ ਦੀ ਢੰਗ ਤਰੀਕਾ ਸੀਗਾ ਗਊਆਂ ਸਵੇਰੇ ਲੈ ਕੇ ਜਾਂਦੇ ਸੀ ਪਾਲੀ 8-9 ਵਜੇ ਇੱਕ ਘਰ ਚੋਂ 2 ਗਊਆਂ ਫਿਰ 4 ਗਊਆਂ ਇਕੱਠੀਆਂ ਕਰਦੇ ਕਰਦੇ 5-7 ਜਾਣੇ ਪਿੰਡ ਦੀ 100-200 ਗਊ ਸਵੇਰੇ ਲੈ ਜਾਣੀ ਮੱਝਾਂ ਲੈ ਜਾਣੀਆਂ ਚਰਾ ਕੇ ਘਾਹ ਆਦਿਕ ਫਿਰ ਵਾਪਸ ਲਿਆਉਂਦੇ ਸੀ ਸ਼ਾਮ ਨੂੰ 4 ਵਜੇ ਉਹਨੂੰ ਕਹਿੰਦੇ ਨੇ ਬੱਗ ਵੇਲਾ ਹੋ ਗਿਆ। ਇਹ ਪਿੰਡਾਂ ਦੀ ਬੋਲੀ ਹੈ ਧੇਨ ਕੇ ਧੂਲ ਕੋ ਵੇਲਾ ਪਇਓ ਗਊਆਂ ਦੀ ਧੂੜ ਦਾ ਵੇਲਾ ਹੋ ਗਿਆ ਭਾਵ ਬੱਗ ਜਿਹੜੇ ਨੇ ਉਹ ਵਾਪਸ ਮੁੜਨ ਲੱਗੇ ਨੇ। ਜਦੋਂ ਹੁਣ ਥੋੜ੍ਹਾ ਥੋੜ੍ਹਾ ਉਸ ਵਕਤ ਸ਼ਾਮ ਦਾ ਵਕਤ ਹੋਇਆ ਤਾਂ ਜਿਹੜੀਆਂ ਹਵਾਈ ਸੀ ਆਤਿਸ਼ਬਾਜ਼ੀਆਂ ਵਿਆਹ ਦੀ ਖੁਸ਼ੀ ਵਿੱਚ ਚੱਲਣ ਲੱਗੀਆਂ।
ਮੰਗਲ ਕੀ ਸੁਧ ਦੇਨੇ ਕਹੇ ਤਮਨੋ ਪਤੀਆ ਸੁਰ ਲੋਕ ਪਠਾਈ।
ਖੁਸ਼ੀ ਦੀ ਖਬਰ ਦੇਣ ਲਈ ਮਾਨੋ ਇਹ ਆਤਿਸ਼ਬਾਜ਼ੀਆਂ ਇੰਨੀਆਂ ਉੱਚੀਆਂ ਆਕਾਸ਼ ਵਿੱਚ ਗਈਆਂ ਕਿ ਦੇਵ ਲੋਕ ਵਿੱਚ ਚਿੱਠੀਆਂ ਭੇਜ ਦਿੱਤੀਆਂ ਮਾਨੋ ਕਿ ਗੁਰੂ ਨਾਨਕ ਦੇਵ ਜੀ ਦਾ ਸ਼ੁਭ ਆਨੰਦ ਕਾਰਜ ਹੈ।
ਬਾਜਮ ਤੰਗ ਤੰਗ ਬਰੂਦ ਕੇ ਝਾਰ ਮਤਾਬੀ ਛੁਟੈ ਫਲਵਾਈ।
ਇਸ ਤਰ੍ਹਾਂ ਘੋੜੇ ਹਾਥੀ ਉੱਚੇ ਔਰ ਇੱਕ ਆਤਿਸ਼ਬਾਜ਼ੀ ਤੇ ਬਰੂਦ ਦੇ ਬਣੇ ਹੋਏ ਭਿਆਨਕ ਦੈਂਤ ਦੈਂਤਣੀਆਂ ਚੱਲ ਰਹੇ ਨੇ ਮਾਨੋ ਇਹ ਬਣੀਆਂ ਹੋਈਆਂ ਜਿਵੇਂ ਖੇਡ ਖਿਡਾਉਣੇ ਜੇ ਉਹਨਾਂ ਨੂੰ ਬੱਤੀਆਂ ਨੂੰ ਅੱਗ ਲਾ ਕੇ ਚਲਾਉਂਦੇ ਹਨ।
ਦੈਤਨ ਦੈਤ ਭਿਆਨਕ ਵੇਖ ਸੋ ਕੌਤਕ ਦੇਖ ਰਹੇ ਹਰ ਖਾਈ।
ਮਾਨੋ ਕਹਿੰਦੇ ਸਾਰਾ ਬ੍ਰਹਿਮੰਡ ਹੀ ਅੱਜ ਆ ਗਿਆ ਕਵੀ ਜੀ ਆਪਣੀ ਮਨੋਕਲਪਿਤ ਗੱਲ ਨਾਲ ਉਸ ਦ੍ਰਿਸ਼ ਨੂੰ ਹੋਰ ਸੋਹਣਾ ਬਣਾਉਣ ਦਾ ਯਤਨ ਕਰਦੇ ਨੇ। ਮਾਨੋ ਕਹਿੰਦੇ ਮੈਨੂੰ ਲੱਗਦਾ ਆਕਾਸ਼ ਵੀ ਭਰਿਆ ਪਿਆ ਹੋਣਾ ਦੇਵੀ ਦੇਵਤਾ ਦੈਂਤ ਵੀ ਸਾਰੇ ਆ ਕਰਕੇ ਗੁਰੂ ਨਾਨਕ ਦੇਵ ਨਿਰੰਕਾਰ ਜੀ ਜੋ ਆਕਾਰ ਦੇ ਵਿੱਚ ਆਏ ਨੇ ਸੰਸਾਰ ਤੇ ਨਾਮ ਨਿਰੰਕਾਰ ਹੈ ਇੱਛਾ ਮੁਤਾਬਕ ਸੰਸਾਰ ਤੇ ਆ ਸਕਦੇ ਰੋਕ ਨਹੀਂ ਸਕਦਾ ਕੋਈ ਆਉਣ ਦਾ ਤਰੀਕਾ ਵੱਖਰਾ ਹੈ ਸੰਸਾਰ ਨਾਲੋਂ ਜਾਣ ਦਾ ਤਰੀਕਾ ਵੀ ਸੀ ਵੱਖਰਾ ਦੁਨੀਆਂ ਵਿੱਚ। ਇਸ ਤਰ੍ਹਾਂ ਅਕਾਲ ਪੁਰਖ ਜੀ ਨੇ ਆਪਣਾ ਸਰਗਣ ਰੂਪ ਧਾਰ ਕੇ ਸ੍ਰਿਸ਼ਟੀ ਤੇ ਕੌਤਕ ਵਰਤਾਏ ਨੇ।
ਮਾਨਵ ਮੂਲੇ ਨੇ ਏਕ ਪਠਾ ਹਿਤ ਹੂਤਨ ਕੇਤਨ ਜਾਏ ਸੁਨਾਵਾ।
ਬੁਲਾਉਣ ਵਾਸਤੇ ਇੱਕ ਉਸ ਵਕਤ ਮੂਲ ਚੰਦ ਜੀ ਨੇ ਬੰਦਾ ਭੇਜਿਆ ਉਹਨੇ ਜਾ ਕੇ ਦੱਸਿਆ।
ਤਾਰਹੋ ਆਪ ਚੱਲ ਪਦ ਕੋ ਅਬ ਕਾਲ ਭਇਓ ਹਿਤ ਲੇਵਨ ਲਾਵਾ।
ਇੱਕ ਬੰਦਾ ਭੇਜਿਆ ਮੂਲ ਚੰਦ ਜੀ ਨੇ ਹੁਣ ਬਈ ਤੁਸੀਂ ਇਸ ਤਰੀਕੇ ਨਾਲ ਆਪਣੇ ਕੱਪੜੇ ਆਦਿਕ ਪਾ ਲਓ ਕਿਉਂਕਿ ਹੁਣ ਜਿਹੜਾ ਵੇਲਾ ਹੈ ਉਹ ਹੋ ਗਿਆ ਹੈ ਲਾਵਾਂ ਲੈਣ ਦਾ।
ਜੋ ਸੁਣ ਡੰਕ ਨਿਸ਼ਾਨ ਲੱਗੇ ਤਨ ਕੋਰ ਉੱਠੀ ਕੰਨ ਜਿਉਂ ਕਹਿਰਾਵਾ।
ਇਸ ਤਰ੍ਹਾਂ ਸੋ ਜੁਣ ਸੁਣ ਕਰਕੇ ਜਿਹੜੀ ਸੀ ਨਾ ਚੋਬ ਵੱਜੀ ਨਗਾਰੇ ਦੇ ਉੱਤੇ ਸਾਰਿਆਂ ਨੂੰ ਪਤਾ ਲੱਗ ਗਿਆ ਬਹੁਤ ਜ਼ਿਆਦਾ ਘੋਰ ਆਵਾਜ਼ ਹੋਈ ਜਿਵੇਂ ਬੱਦਲ ਗਰਜਦਾ ਹੈ ਇਸ ਤਰ੍ਹਾਂ ਗੱਜਿਆਂ ਸਭ ਨੂੰ ਪਤਾ ਲੱਗ ਗਿਆ। ਨਗਾਰਾ ਵੱਜਣ ਦਾ ਮਤਲਬ ਹੁੰਦਾ ਸੀ ਤਿਆਰੀ ਕਰ ਲਓ ਹੁਣ।
ਆਨੰਦ ਕੌਰ ਧਾਰ ਤਵੈ ਗਮਨੇ ਮਿਲ ਸਾਜ ਸਮਾਜ ਸੁਹਾਵਾ।
ਆਨੰਦ ਨੂੰ ਮਨ ਦੇ ਅੰਦਰ ਧਾਰ ਕੇ ਉਸ ਵਕਤ ਚੱਲੇ ਨੇ ਬਹੁਤ ਸੁੰਦਰ ਸਾਜੋ ਸਮਾਨ ਦੇ ਸਮੇਤ ਸਾਜ ਧਾਜ ਕੇ।
ਬੇਦੀ ਜੈ ਬ੍ਰਹਿੰਦ ਆਓ ਬੇਦੀ ਸਰੋਵਣ ਬੇਦੀ ਰਚੀ ਜਹ ਗੇ ਤਿਹ ਥਾਈ।
ਹੁਣ ਸਾਰੇ ਬੇਦੀ ਜਿਹੜੇ ਸੀ ਉਹ ਇਕੱਠੇ ਹੋ ਕਰਕੇ ਔਰ ਸ਼੍ਰੋਮਣੀ ਬੇਦੀਆਂ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਚਲੇ ਗਏ ਜਿੱਥੇ ਵਿਆਹ ਦੀ ਬੇਦੀ ਹੁੰਦੀ ਆ। ਅੱਗ ਬਾਲ ਕੇ ਉਹਦੇ ਦੁਆਲੇ ਜਿਵੇਂ ਬੇਦੀਆਂ ਦੀ ਸੀ ਰੀਤੀ ਚੱਲ ਰਹੀ ਉੱਥੇ ਚੱਲੇ ਗਏ।
ਪੁੰਜ ਜਹਾਂ ਦਿਜ ਰਾਜ ਵਿਰਾਜਤਾ ਹੇਰ ਸਮਾਜ ਉੱਠੇ ਹਰ ਖਾਈ।
ਜਿੱਥੇ ਬਹੁਤ ਸਾਰੇ ਬ੍ਰਾਹਮਣ ਆਦਿਕ ਬੈਠੇ ਸਨ ਤਿਆਰੀ ਕਰਕੇ ਉਹ ਸਾਰੇ ਦੇਖ ਕੇ ਖੁਸ਼ ਹੋ ਕੇ ਉੱਠ ਕੇ ਖੜੇ ਹੋ ਗਏ ਆਦਰ ਸਤਿਕਾਰ ਲਈ।
ਦੇ ਮੁਖ ਆ ਸਿੱਖ ਕੋ ਸੁਖ ਪਾਏ ਗਏ ਜਬ ਸਭ ਬੈਸ ਤਹਾਂ ਚੌਂਕਾਈ।
ਚਾਰੋ ਪਾਸੇ ਦੇ ਕਰਕੇ ਸੀਸ, ਕਿਉਂਕਿ ਹਲੇ ਮਹਾਰਾਜ ਪ੍ਰਗਟ ਨਹੀਂ ਹੋਏ, ਹਲੇ ਤਾਂ ਪੁਰਾਣੀਆਂ ਹੀ ਰੀਤੀਆਂ ਚੱਲ ਰਹੀਆਂ, ਕੁਛ ਕੁਛ ਚੀਜ਼ਾਂ ਪ੍ਰਗਟ ਕੀਤੀਆਂ ਨੇ। ਹੁਣ ਇੱਥੇ ਨਵਾਂ ਕੌਤਕ ਆਪ ਹੀ ਸਤਿਗੁਰੂ ਵਰਤਾਉਣਗੇ ਜਿੱਥੋਂ ਇੱਕ ਨਵੀਂ ਹੋਰ ਮਰਿਆਦਾ ਚੱਲੇਗੀ।
ਵੇਦ ਕੇ ਮੰਤਰ ਉਚਾਰ ਤਬੈ ਸੁਭ ਰੀਤ ਕਰੀ ਜਿਵ ਵੇਦ ਨਾ ਗਾਈ।
ਉਹ ਆਪਣੇ ਉਸ ਵਕਤ ਵੇਦਾਂ ਦੀਆਂ ਰੀਤੀਆਂ ਆਦਿਕ ਜਿਹੀਆਂ ਕਰਨ ਲੱਗੇ, ਮੰਤਰ ਆਦਿਕ ਪੜ੍ਹਨ ਲੱਗੇ, ਕਿਉਂਕਿ ਵਿਆਹ ਦਾ ਪ੍ਰਸੰਗ ਜੋ ਹੈ ਇਹ ਸੁਲਤਾਨਪੁਰੇ ਆਉਣ ਤੋਂ ਮਗਰੋਂ ਦਾ ਹੈ। ਜੋ ਜਨਮ ਸਾਖੀ ਸਭ ਤੋਂ ਪੁਰਾਤਨ ਹੈ ਅਤੇ ਭਾਈ ਮਨੀ ਸਿੰਘ ਦੀ ਸਾਖੀ, ਇਹ ਦੋਹਾਂ ਵਿੱਚ ਵਿਆਹ ਸਤਿਗੁਰੂ ਦੇ ਬਾਲਪਣੇ ਵਿੱਚ ਲਿਖਿਆ ਸੀ। ਜਿਸ ਰੀਤੀ ਨਾਲ ਵਿਆਹ ਲਿਖ ਰਹੇ ਨੇ ਉਹ ਰੀਤੀ ਉਸ ਵੇਲੇ ਦੀਆਂ ਖੱਤਰੀਆਂ ਵਿੱਚ ਪ੍ਰਚਲਿਤ ਸੀ। ਸੋ ਸਤਿਗੁਰੂ ਮਹਾਰਾਜ ਨੇ ਅਜੇ ਘਰ ਬਾਰ ਛੱਡ ਤਿਆਗ ਕਰ ਜਗਤ ਵਿੱਚ ਫਿਰ ਕੇ ਲੋਕਾਂ ਨੂੰ ਉਤਾਰਨ ਦਾ ਫਿਰ ਕਰਤਾਰਪੁਰੇ ਬੈਠ ਕੇ ਉਪਦੇਸ਼ ਅਤੇ ਆਪਣੇ ਆਸ਼ੇ ਅਤੇ ਮਤ ਦਾ ਚਲਾਉਣਾ ਨਹੀਂ ਕੀਤਾ। ਇੱਕ ਰਵਾਇਤ ਚਲੀ ਆਉਂਦੀ ਹੈ ਕਿ ਗੁਰੂ ਜੀ ਨੇ ਵਿਆਹ ਦੀ ਰੀਤੀ ਆਪਣੀ ਦੱਸੀ, ਇਸ ਪਰ ਗੋਸ਼ਟ ਹੋਈ। ਜਿਸ ਦੀਵਾਰ ਹੇਠ ਇਹ ਗੋਸ਼ਟ ਹੋਈ ਉਹ ਦੀਵਾਰ ਕੱਚੀ ਅਜੇ ਤੱਕ ਖੜੀ ਅਤੇ ਵਿੰਗੀ ਹੈ। ਚੋਣਿਆਂ ਨੇ ਨਾ ਕੀਤੀ ਤਾਂ ਭੰਡਾਰੀ ਕਹਿਣ ਲੱਗੇ ਕਿ ਅਸੀਂ ਨਾਤਾ ਦਿੰਦੇ ਹਾਂ। ਇਸ ਪਰ ਗੁਰੂ ਜੀ ਨੇ ਵਰ ਦਿੱਤਾ, ਭੰਡਾਰੀ ਭਰੇ ਰਹਿਣਗੇ ਅਤੇ ਚੋਣੇ ਚੁਣੇ ਜਾਣਗੇ। ਇਹ ਸੁਣ ਕੇ ਚੋਣੇ ਵੀ ਝੁੱਕ ਗਏ ਅਤੇ ਆਪ ਦੀ ਆਗਿਆ ਮੰਨ ਲਈ। ਗੁਰੂ ਮਰਿਆਦਾ ਸਮੇਂ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਬਿਰਾਜਮਾਨ ਹੁੰਦੇ ਨੇ। ਸੋ ਅਗਨੀ ਦੀ ਗੁਰਸਿੱਖਾਂ ਨੂੰ ਲੋੜ ਨਹੀਂ ਹੁੰਦੀ। ਸਰਬੱਤ ਸਿੱਖ ਸੰਗਤਾਂ ਪ੍ਰਤੀ ਸਤਿਗੁਰੂ ਦਾ ਹੁਕਮ ਹੈ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਜਦ ਲੈ ਕੇ ਗਏ, ਸਤਿਗੁਰੂ ਕਹਿਣ ਲੱਗੇ ਅਸੀਂ ਇਹ ਅੱਗ ਦੇ ਦੁਆਲੇ ਪ੍ਰਕਰਮਾ ਨਹੀਂ ਕਰਨੀਆਂ। ਉਸ ਵਕਤ ਕਹਿਣ ਲੱਗੇ ਤੁਸੀਂ ਨਵੀਂ ਰੀਤੀ ਚਲਾ ਦਿੰਦੇ ਜਿੱਥੇ ਕਿੱਥੇ। ਮਹਾਰਾਜ ਨੇ ਬਚਨ ਕੀਤਾ ਅਸੀਂ ਪ੍ਰਕਰਮਾ ਨਹੀਂ ਕਰਨੀਆਂ। ਕਹਿਣ ਲੱਗੇ ਫਿਰ ਕੀ ਕਰਨਾ? ਕਹਿੰਦੇ ਜਿਨ੍ਹਾਂ ਨੇ ਅੱਗ ਬਣਾਈ ਹੈ ਜਿਸ ਕਰਤਾਰ ਨੇ, ਮੈਂ ਤਾਂ ਉਹਨੂੰ ਮੰਨਦਾ, ਸ਼ਬਦ ਗੁਰੂ ਨੂੰ ਮੰਨਦਾ, ਮੈਂ ਤਾਂ ਉਹਦੀ ਪ੍ਰਕਰਮਾ ਕਰਨੀ ਹੈ। ਬੜਾ ਸਮਝਾਇਆ, ਬਹੁਤਿਆਂ ਨੇ ਜ਼ੋਰ ਲਾਇਆ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਂਕੀ ਦੇ ਉੱਤਰ ਸ਼ਬਦ ਸੁਸ਼ੋਭਿਤ ਕਰਕੇ ਕਹਿੰਦੇ ਫੇਰ ਹੀ ਉਸ ਵਕਤ ਪ੍ਰਕਰਮਾ ਕਰਕੇ ਇੱਕ ਨਵੀਂ ਰੀਤੀ ਚਲਾਈ ਸੀ।
ਦੋਹਰਾਏ ਅੰਦਰ ਸੁੰਦਰ ਸਦਨ ਤੇ ਲਿਆਏ ਮੋਦ ਬਿਲੰਦ।
ਅੰਦਰੋਂ ਲੈ ਕਰਕੇ ਆਏ ਸਨ ਉਸ ਵਕਤ ਬਹੁਤ ਜ਼ਿਆਦਾ ਖੁਸ਼ੀ ਦੇ ਨਾਲ ਕਿਸ ਨੂੰ?
ਲਖਮੀ ਰੂਪ ਸੁਲੱਖਣੀ ਢਗ ਸ੍ਰੀ ਨਾਨਕ ਚੰਦ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੇ ਮਾਤਾ ਸੁਲੱਖਣੀ ਜੀ, ਕਿਉਂਕਿ ਸੁੰਦਰ ਸਰੂਪ ਮਾਇਆ ਸ੍ਰਿਸ਼ਟੀ ਦੀ ਮਾਲਕ, ਉਸ ਨੂੰ ਲੈ ਕਰਕੇ ਆਏ ਹਨ।
ਚਿਤ੍ਰਪਤਾ ਛੰਦ ਪੰਕਜ ਨੈਣ ਬਣੇ ਦਿਸਦਾ ਹਨ ਸ੍ਰੀ ਮਹਿਲਾ ਕੀਏ ਬਾਮ ਜੇ ਅੰਗਾ।
ਇਸ ਤਰ੍ਹਾਂ ਕੁਛ ਉਪਮਾ ਕਵੀ ਜੀ ਨੇ ਕਹੀ ਹੈ ਕਿ ਪੰਕਜ ਨੈਣ ਬਣੇ ਦਿਸਦਾ ਹਨ, ਸੱਜੇ ਪਾਸੇ ਸਤਿਗੁਰੂ ਮਹਾਰਾਜ ਸਜੇ ਨੇ, ਸ੍ਰੀ ਮਹਿਲਾ ਕੀਏ ਬਾਮ ਜੇ ਅੰਗਾ, ਔਰ ਮਾਤਾ ਜੀ ਨੇ ਖੱਬੇ ਪਾਸੇ, ਆਪਣੇ ਤਾਂ ਮਾਤਾ ਜੀ ਨੇ ਮਾਤਾ ਸੁਲੱਖਣੀ ਜੀ ਨੇ ਬੈਠਣਾ ਕੀਤਾ।
ਦੀਪਦ ਕੀਨ ਹਤਾਸਨ ਕੋ ਦਿਜ ਪੂਜ ਬਿਨਾਜਗ ਚੰਦਨ ਸੰਗਾ।
ਮਹਾਰਾਜ ਨੇ ਆਪਣੀ ਮਰਿਆਦਾ ਪੂਰੀ ਕਰ ਲਈ, ਉਹਨਾਂ ਨੇ ਆਪਣੀ ਕਰ ਲਈ। ਉਹ ਕਹਿੰਦੇ ਠੀਕ ਹੈ ਤੁਸੀਂ ਆਪਣੀ ਪੂਰੀ ਕਰੋ, ਅਸੀਂ ਆਪਣੀ ਜੋ ਅੱਗ ਵਿੱਚ ਪਾਉਣਾ, ਜੋ ਆਹ ਕਰਨਾ, ਜੋ ਮੰਤਰ ਪੜ੍ਹਨੇ ਨੇ, ਕਿਉਂਕਿ ਹਲੇ ਮਰਿਆਦਾ ਹੀ ਨਹੀਂ ਆਰੰਭ ਹੋਈ ਕੋਈ। ਮਰਿਆਦਾ ਹੌਲੀ ਹੌਲੀ ਆਰੰਭ ਹੋਵੇਗੀ ਅੱਗੇ ਅੱਗੇ ਜਾ ਕੇ।
ਧਾਰ ਸਰੋ ਅਭਿਖੈ ਸਰਪੀ ਮਦ ਪਾਵਕ ਪਾਵਤ ਜੋਤ ਅਭੰਗਾ।
ਉਹ ਸਾਰੇ ਜਾਣੇ ਤਾਂ ਬਸ ਆਪਣਾ ਕਹਿੰਦੇ ਅਗਨੀ ਦੇ ਵਿੱਚ ਪੜ੍ਹ ਪੜ੍ਹ ਕੇ ਮੰਤਰ ਜੇ ਘਿਓ ਆਦਿਕ ਪਾਈ ਜਾਂਦੇ ਨੇ। ਔਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਇਹ ਲੋਕਾਂ ਦੀ ਅਣਜਾਣ ਗੱਲਾਂ ਨੂੰ ਦੇਖ ਕੇ ਹੱਸ ਰਹੇ ਹਨ। ਇਹ ਲੋਕ ਹਲੇ ਤੱਕ ਅੱਗ ਦੇ ਵਿੱਚ ਹੀ ਫਸੇ ਹੋਏ ਹਨ।
ਪਵਾਰ ਫਿਰੇ ਵਰ ਚਾਰ ਸੁਹਾਵਤ ਜਿਉਂ ਰਤ ਸੰਗ ਅਨੰਗਾ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਭਵਾਲ ਭਾਵ ਜਿਹੜੇ ਫੇਰੇ ਸਨ, ਚਾਰ ਗੇੜੇ ਜਿਹੜੇ ਸੀ, ਅੱਗ ਦੇ ਦਾਲੇ ਨਾ ਲੈਂਦੇ ਹੋਏ ਗੁਰਬਾਣੀ ਦੇ ਉਦਾਲੇ ਹੀ ਪ੍ਰਕਰਮਾ ਕੀਤੀਆਂ।
ਛਪੈ ਇਤ ਪ੍ਰੋਧਾ ਹਰਦਿਆਲ ਬਹਰ ਮੂਲੇ ਕੇ ਪ੍ਰੋਧਾ।
ਇਧਰ ਪ੍ਰੋਹਤ ਜਿਹੜੇ ਸੀ, ਇਧਰ ਲਾ ਹਰਦਿਆਲ ਪ੍ਰੋਹਤ ਉਧਰੋਂ ਆਇਆ, ਆ ਕਰਕੇ ਦੋਨਾਂ ਦੇ ਪ੍ਰੋਹਤ।
ਪੜ ਹੈ ਸਾਖੋ ਚਾਰ ਗੋਤਰ ਐਦਰਿਕ ਕਰ ਸੋਧਾ।
ਇਹ ਪੁਰਾਣੇ ਸਮੇਂ ਦੀ ਇੱਕ ਰਿਵਾਜ ਰੀਤੀ ਸੀ ਕਿ ਇਧਰ ਦੇ ਗੋਤ, ਉਧਰਲੇ ਗੋਤ ਆਦਿਕ ਜੋ ਰੀਤੀਆਂ ਪਹਿਲਾਂ ਚੱਲੀਆਂ ਸਨ, ਉਹਨਾਂ ਸਾਰੀਆਂ ਰੀਤੀਆਂ ਨੂੰ ਉਸੇ ਤਰ੍ਹਾਂ ਹੀ ਚਲਾਇਆ, ਇੱਕ ਦੂਜੇ ਨੂੰ ਦੱਸਿਆ ਕਿ ਇੱਧਰ ਕਿਹੜਾ ਗੋਤ ਹੈ, ਉੱਧਰ ਕਿਹੜਾ ਗੋਤ ਹੈ। ਹੌਲੀ ਹੌਲੀ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਮਨੇ ਕੀਤਾ।